हम निर्गुण तू दाता हम मूरख तुम चतुर सियाणे तू सर्व कला का ज्ञाता मागो हम ऐसे तू ऐसा हम पापे तुम पाप खंडन लीको ठाकुर देशा हम पापे तुम पाप खंडन निको ठाकुर देशा सतनाम वासे गुरु साहिब जीओ तिरलं तामेरं सैकं ताहरियं बूढ़ं तातरियं ऊणं तातरियं अंधकार कोट सूर उजारं बिनवंत नानक हर गुरु दयारं ब्रह्मण संग उदरण ब्रह्म कर्म जे पूर्ण है आत्म रतन संसार गहंते नर नानक निफल है आत्म रतन संसार गहंते नर नानक निफल है। वाहगुरु जी का खालसा वाहगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभायमान होए बैठे गुरमुख प्यारे सतसंगी जनों आप जी ने सतगुरों की अकाली बाणी का कीर्तन गुरमुख प्यारियां पासों सरवण किया है जी। अज आप जी ने श्लोक नंबर 64 और 65 इन्हां दा पाठ सरवण किया है। धन गुरु ग्रंथ साहिब आप ही कृपा करन गुरु अर्जन देव महाराज आप ही समत बख्शो और अपने इन्हां पावन पवित्र बचना दी विचार करा लवो। आप संगत कृपा करके आशीष बख्शनी। सतगुरु गुरु पंचम पातशाह जी महाराज अज दे इस पावन पवित्र पहले श्लोक दे अंदर बख्शिश करदे ने कि परमेश्वर स्वरूप सतगुरु जिस दे ऊपर अपनी दया कर देन किरपा कर देन ਉਸ ਮਨੁੱਖ ਨੂੰ ਇੱਕ ਟੀਲੇ ਤੋਂ ਇੱਕ ਤਿਨਕੇ ਤੋਂ ਅਡੋਲ ਪਹਾੜ ਬਣਾ ਦਿੰਦੇ ਨੇ। ਗੁਰੂ ਬਖਸ਼ਿਸ਼ ਕਰੇ ਤਾਂ ਸੁੱਕੇ ਹੋਏ ਹਿਰਦੇ ਨੇ ਖਰਿਆਂ ਕਰ ਦਿੰਦੇ ਨੇ। ਜੇ ਗੁਰੂ ਦਿਆਲੂ ਦੀ ਕਿਰਪਾ ਹੋ ਜਾਏ ਡੁੱਬਦੇ ਹੋਏ ਨੂੰ ਤਾਰ ਦਿੰਦੇ ਨੇ, ਖਾਲੀ ਨੂੰ ਗੁਰੂ ਭਰ ਦਿੰਦਾ ਹੈ। ਤੇ ਜੇ ਗੁਰੂ ਪਰਮੇਸ਼ਵਰ ਦੀ ਦਇਆ ਹੋ ਜਾਏ, ਜਿਸ ਮਨੁੱਖ ਦਾ ਜੀਵਨ ਹਨੇਰੇ ਦੇ ਵਿੱਚ ਬਤੀਤ ਹੋ ਰਿਹਾ ਹੈ, ਸਤਿਗੁਰੂ ਉਹਦੇ ਜੀਵਨ ਦੇ ਅੰਦਰ ਕਰੋੜਾਂ ਸੂਰਜਾਂ ਦਾ ਚਾਨਣ ਪੈਦਾ ਕਰ ਦਿੰਦੇ। ਸਤਿਗੁਰਾਂ ਨੇ ਅੱਜ ਪਹਿਲੇ ਸ਼ਲੋਕ ਵੀ ਜਿਹੜਾ ਬਚਨ ਕਿਹਾ ਕਿ ਗੁਰੂ ਪ੍ਰਭੂ ਦੇ ਕੋਲ ਇੰਨੀ ਕਿਰਪਾ ਹੈ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਜੋ ਕੁਝ ਸਿੱਖਿਆ ਤੇ ਜੋ ਕੁਝ ਗੁਰਮਤ ਦੇ ਵਿਦਵਾਨਾਂ ਨੇ, ਗੁਰਮਤ ਨੇ ਸਾਨੂੰ ਸੋਝ ਦਿੱਤੀ ਕਿ ਪੂਰੇ ਸਤਿਗੁਰੂ ਦੇ ਕੋਲ ਕਿੰਨੀ ਕੁ ਸਮਰੱਥ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਲਿਖੀ, ਉੱਥੇ ਭਾਈ ਗੁਰਦਾਸ ਹੋਰਾਂ ਨੇ ਗੁਰਮਤ ਦੀ ਵਿਆਖਿਆ ਲਈ ਆਪਣੀ ਵੀ ਰਚਨਾ ਕੀਤੀ। ਭਾਈ ਸਾਹਿਬ ਦੀ ਵਾਰ ਨੰਬਰ 26 ਤੇ ਉਹਦੇ ਵਿੱਚ ਪੌੜੀ ਨੰਬਰ 20। ਭਾਈ ਗੁਰਦਾਸ ਹੋਰਾਂ ਨੂੰ ਪੁੱਛ ਲਈਏ ਕਿ ਸਤਿਗੁਰੂ ਪ੍ਰਭੂ ਕੋਲ ਕਿੰਨੀ ਕੁ ਤਾਕਤ ਏ। ਅੱਜ ਗੁਰੂ ਪੰਚਮ ਪਿਤਾ ਕਹਿ ਰਹੇ ਨੇ ਜੇ ਗੁਰੂ ਕਿਰਪਾ ਕਰਦਾ, ਜੇ ਪ੍ਰਭੂ ਬਖਸ਼ਿਸ਼ ਕਰਦਾ, ਸਤਿਗੁਰੂ ਦੀ ਮਿਹਰ ਹੋ ਜਾਏ ਤੇ ਯਾਦ ਰੱਖ ਇੱਥੇ ਡੁੱਬਦੇ ਤਰ ਜਾਂਦੇ ਨੇ, ਖਾਲੀ ਭਰੇ ਜਾਂਦੇ ਨੇ, ਸੁੱਕੇ ਹਰੇ ਹੋ ਜਾਂਦੇ ਨੇ। ਤੇ ਭਾਈ ਗੁਰਦਾਸ, ਤੁਸੀਂ ਸਾਨੂੰ ਕੋਈ ਉਦਾਹਰਣਾਂ ਦੇ ਕੇ ਸਮਝਾਓ ਕਿ ਜਿਹਦੇ ਨਾਲ ਸਾਡੇ ਜ਼ਿਹਨ ਵਿੱਚ ਇਹ ਗੱਲ ਬੈਠ ਜਾਏ ਕਿ ਗੁਰੂ ਕਿੰਨੀ ਕੁ ਕਿਰਪਾ ਕਰ ਦਿੰਦਾ। ਤੇ ਭਾਈ ਗੁਰਦਾਸ ਹੋਰਾਂ ਨੇ ਬੜੇ ਕਮਾਲ ਦੀਆਂ ਉਦਾਹਰਣਾਂ ਲਈਆਂ। ਕਹਿਣ ਲੱਗੇ ਸਤਿਗੁਰੂ ਪੂਰੇ ਕੋਲ ਕਿੰਨੀ ਕੁ ਦਇਆ, ਇਕਾਗਰਤਾ ਜ਼ਰੂਰ ਬਖਸ਼ਿਆ ਜੇ ਪਿਆਰਿਓ। ਭਾਈ ਗੁਰਦਾਸ ਕਹਿਣ ਲੱਗੇ ਤੂੰ ਸੁਣਿਆ ਕਿ ਪਾਰਸ ਲੋਹੇ ਨਾਲ ਸੁਹਾ ਦਈਏ ਤੇ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ, ਪਾਰਸ ਨੂੰ ਤਾਂਬੇ ਦੇ ਨਾਲ ਸੁਹਾ ਦਈਏ ਤੇ ਪਾਰਸ ਅੰਦਰ ਇੰਨੀ ਸਮਰੱਥ ਹੈ ਉਹ ਤਾਂਬੇ ਨੂੰ ਵੀ ਸੋਨੇ ਵੀ ਤਬਦੀਲ ਕਰ ਦਿੰਦਾ। ਪਰ ਇਹ ਗੱਲ ਧਿਆਨ ਵਿੱਚ ਰੱਖੀ, ਪਾਰਸ ਅੱਠਾਂ ਧਾਤਾਂ ਨੂੰ ਤਾਂ ਸੋਨੇ ਵਿੱਚ ਤਬਦੀਲ ਕਰ ਸਕਦਾ, ਪਰ ਜਿਹੜਾ ਮਨੂਰ ਹੈ ਨਾ, ਬਾਣੀ ਵਿੱਚ ਇੱਕ ਸ਼ਬਦ ਆਇਆ ਮਨੂਰ, ਤੇ ਮਨੂਰ ਦਾ ਅਰਥ ਹੁੰਦਾ ਜਦੋਂ ਲੋਹਾ ਪਿਘਲਾਇਆ ਜਾਂਦਾ ਤੇ ਜਿਹੜੀ ਲੋਹੇ ਦੀ ਮੈਲ ਬਚਦੀ ਏ ਉਹ ਇਸ ਤਰ੍ਹਾਂ ਬਣ ਜਾਂਦੀ ਏ, ਜੁੜ ਜਾਂਦੀ ਏ, ਜੰਮ ਜਾਂਦੀ ਏ, ਜਿਵੇਂ ਮਾਨੋ ਖਿੰਗਰ ਇੱਟਾਂ ਹੋਣ ਉਹ ਪੱਥਰਾਂ ਦੀ ਤਰ੍ਹਾਂ ਜੰਮ ਜਾਂਦੀ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਕਹਿਣ ਲੱਗੇ ਲੋਹੇ ਦੀ ਮੈਲ, ਪਿਘਲੇ ਹੋਏ ਲੋਹੇ ਤੋਂ ਜਿਹੜੀ ਮੈਲ ਏ ਉਹਨੂੰ ਮਨੂਰ ਕਹਿੰਦੇ ਨੇ, ਤੇ ਜਿਹੜੀ ਮਨੂਰ ਬਣ ਜਾਂਦਾ ਲੋਹਾ ਉਹਨੂੰ ਕਦੀ ਵੀ ਲੁਹਾਰ ਜਾਂ ਕਿਤੇ ਕੋਈ ਦੁਕਾਨਦਾਰ ਜਾਂ ਕਿਤੇ ਕਾਰਖਾਨੇ ਵਾਲਾ ਆਪਣੀ ਕਾਰਖਾਨੇ ਵਿੱਚ ਨਹੀਂ ਰੱਖਦਾ। ਜਿਹੜੀ ਲੋਹੇ ਦੀ ਮੈਲ ਜੰਮ ਚੁੱਕੀ ਏ ਉਸ ਜੰਮੀ ਹੋਈ ਮੈਲ ਨੂੰ, ਉਸ ਮਨੂਰ ਨੂੰ ਲੁਹਾਰ ਵੀ ਆਪਣੀ ਭੱਠੀ ਤੋਂ ਬਾਹਰ ਸੜ ਦਿੰਦਾ ਤੇ ਇੱਕ ਕਾਰਖਾਨੇ ਵਾਲਾ ਵੀ ਉਸ ਲੋਹੇ ਦੀ ਮੈਲ ਨੂੰ ਆਪਣੀ ਕਾਰਖਾਨੇ ਤੋਂ ਬਾਹਰ ਸੜ ਦਿੰਦਾ। ਭਾਈ ਗੁਰਦਾਸ ਕਹਿਣ ਲੱਗੇ ਦੇਖ, ਪਾਰਸ ਛੂ ਜਾਂ ਲੋਹ ਨੂੰ ਉਹ ਸੋਨਾ ਬਣ ਜਾਂਦਾ ਹੈ, ਪਰ ਪਾਰਸ ਵਿੱਚ ਇੰਨੀ ਤਾਕਤ ਨਹੀਂ ਕਿ ਲੋਹੇ ਦੀ ਜਿਹੜੀ ਮੈਲ ਹੈ ਜਿਹੜੀ ਜੰਮ ਚੁੱਕੀ ਹੈ ਜਿਹਨੂੰ ਮਨੂਰ ਕਹਿੰਦੇ ਨੇ, ਪਾਰਸ ਉਸ ਮਨੂਰ ਨੂੰ ਵੀ ਸੋਨਾ ਬਣਾਉਂਦਾ। ਕਦੀ ਸੁਣੀ ਕਿ ਪਾਰਸ ਨੇ ਮਨੂਰ ਨੂੰ ਸੋਨਾ ਬਣਾਇਆ ਹੋਵੇ? ਤੇ ਭਾਈ ਸਾਹਿਬ ਕਹਿਣ ਲੱਗੇ ਹਾਂ, ਇਹ ਗੱਲ ਯਾਦ ਰੱਖੀ, ਪਾਰਸ ਕੋਲ ਇੰਨੀ ਤਾਕਤ ਨਹੀਂ, ਉਹ ਸੜ ਚੁੱਕੇ ਲੋਹੇ ਨੂੰ ਸੋਨਾ ਬਣਾਉਂਦਾ, ਉਹ ਮਨੂਰ ਹੋ ਚੁੱਕੇ ਲੋਹੇ ਨੂੰ ਕੰਚਨ ਬਣਾਉਂਦਾ, ਪਰ ਮੇਰਾ ਸਤਿਗੁਰੂ ਇੱਕ ਇਹੋ ਜਿਹਾ ਪਾਰਸ ਹੀ, ਜਦੋਂ ਗੁਰੂ ਤੇ ਸ਼ਬਦ ਦੀ ਛੂ ਕਿਸੇ ਦੇ ਮਨ ਨੂੰ ਲੱਗਦਾ ਤੇ ਮੇਰਾ ਗੁਰੂ ਨਾਨਕ ਇਹੋ ਜਿਹਾ ਪਾਰਸ ਹੈ ਜਿਹੜਾ ਸੜ ਚੁੱਕੇ ਮਨਾਂ ਨੂੰ ਵੀ ਸੋਨਾ ਬਣਾ ਦਿੰਦਾ। ਧਿਆਨ ਰੱਖਣਾ, ਭਾਈ ਸਾਹਿਬ ਦੀ ਵਾਰ ਵਿੱਚੋਂ ਮੈਂ ਅਰਜ਼ ਕਰ ਰਿਹਾ, ਅੱਜ ਸਾਹਿਬ ਕਹਿ ਰਹੇ ਨੇ ਜੇ ਗੁਰੂ ਕੀ ਕਿਰਪਾ ਹੋ ਜਾਏ ਤੇ ਸਿੱਖਾਂ ਅਣਹੋਲੀਆਂ ਬਾਤਾਂ ਵੀ ਹੋ ਜਾਂਦੀਆਂ। ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਮਨੂਰ ਨੂੰ ਨਹੀਂ, ਸਤਿਗੁਰੂ ਇੱਕ ਉਹ ਪਾਰਸ ਏ ਜਿਸ ਮਨ ਨੂੰ ਕਿਤੇ ਵੀ ਧੋਈ ਨਹੀਂ, ਉਹ ਸੜ ਚੁੱਕੇ ਮਨ ਨੂੰ ਮੇਰਾ ਸਤਿਗੁਰੂ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੰਦਾ। दूसरा वचन भाई गुरदास ने किया, असि बाणी विच भी पढ़ने हां, चंदन हर एक नूं महक दिंदा है। इथों तक कई बार अर्ज कीती है कंडियां वालियां झाड़ियां ਉਹ ਵੀ ਮਹਿਕ ਨਾਲ ਭਰਪੂਰ ਹੋ ਜਾਂਦੀਆਂ ਨੇ, ਉਹਦੇ ਨੇੜੇ ਉੱਗੇ ਹੋਏ ਘਾਹ ਬਨਸਪਤੀ ਉਹਦੇ ਵਿੱਚ ਵੀ ਮਹਿਕ ਆਉਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਇਹਨਾਂ ਨੇ ਸੱਤ ਵੀ ਉਹਦੀ ਮਹਿਕ ਤੇ ਉਹਦੀ ਠੰਡ ਦਾ ਕੀਲਿਆ ਹੋਇਆ ਉਹਦੇ ਕੋਲ ਜਾਂਦਾ ਹੈ। ਧਿਆਨ ਰੱਖੀ ਚੰਦਨ ਸਾਰਿਆਂ ਨੂੰ ਸੁਗੰਧੀ ਦਿੰਦਾ, ਅਰਿੰਡ ਨੂੰ ਆਪਣੇ ਵਰਗੀ ਮਹਿਕ ਦਿੰਦਾ, ਕੰਡਿਆਂ ਵਾਲੀਆਂ ਝਾੜੀਆਂ ਨੂੰ ਆਪਣੇ ਵਰਗੀ ਮਹਿਕ ਦਿੰਦਾ, ਜ਼ਮੀਨ ਤੇ ਉੱਗੇ ਹੋਏ ਘਾਹ ਨੂੰ ਆਪਣੀ ਵਰਗੀ ਮਹਿਕ ਦਿੰਦਾ। ਪਰ ਚੰਦਨ ਵਿੱਚ ਇੰਨੀ ਤਾਕਤ ਨਹੀਂ ਕਿ ਉਹਦੇ ਨੇੜੇ ਪੈਦਾ ਹੋਇਆ ਵਾਸ ਦਾ ਰੁੱਖ, ਵਾਸ ਦਾ ਰੁੱਖ ਭਾਵੇਂ ਸਾਰੀ ਜ਼ਿੰਦਗੀ ਚੰਦਨ ਦੇ ਨੇੜੇ ਰਹੇ ਪਰ ਚੰਦਨ ਕੋਲ ਇੰਨੀ ਤਾਕਤ ਨਹੀਂ ਕਿ ਉਹ ਵਾਸ ਵਿੱਚ ਵੀ ਆਪਣੀ ਵਰਗੀ ਮਹਿਕ ਪੈਦਾ ਕਰਦੀ। ਧਿਆਨ ਦੇਣਾ ਗੁਰੂ ਕੋਲ ਕਿੰਨੀ ਕੁ ਤਾਕਤ ਹੈ, ਮੈਂ ਅਰਜ਼ ਕਰ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਚੰਦਨ ਕਾ ਨਿਕਟਾ ਵਸੈ, ਚੰਦਨ ਦੇ ਨੇੜੇ ਰਹਿੰਦਾ ਵਾਸ, ਪਰ ਵਾਸ ਸੁਗੰਧ ਨਾ ਹੋਏ। ਚੰਦਨ ਕੋਲ ਇੰਨੀ ਤਾਕਤ ਨਹੀਂ, ਉਹ ਨੇੜੇ ਰਹਿਣ ਵਾਲੇ ਵਾਸ ਵਿੱਚ ਮਹਿਕ ਪੈਦਾ ਕਰਦਾ। ਪਰ ਭਾਈ ਗੁਰਦਾਸ ਕਿੰਨੇ ਨੇ ਯਾਦ ਰੱਖੀ, ਮੇਰਾ ਸਤਿਗੁਰੂ ਇੱਕ ਇਹੋ ਜਿਹਾ ਚੰਦਨ ਹੀ, ਜਿਹੜੇ ਬੰਦੇ ਵਾਸ ਦੀ ਤਰ੍ਹਾਂ ਹੰਕਾਰੀ ਨੇ, ਅੰਦਰੋਂ ਥੋਕੇ ਨੇ, ਜੇ ਕਿਤੇ ਮੇਰੇ ਗੁਰੂ ਨਾਨਕ ਦੀ ਸੰਗਤ ਵਿੱਚ ਆ ਜਾਣ ਤੇ ਮੇਰਾ ਗੁਰੂ ਨਾਨਕ ਉਹਨਾਂ ਵਾਸਾਂ ਵਿੱਚ ਵੀ ਮਹਿਕ ਪੈਦਾ ਕਰ ਦਿੰਦਾ, ਉਹਨਾਂ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦੇ। ਹੰਕਾਰੀਆਂ ਅੰਦਰ ਵੀ ਗੁਰੂ ਕਿਰਪਾ ਕਰਕੇ ਨਾਮ ਦੀਆਂ ਲਗਤਾਂ ਪੈਦਾ ਕਰ ਦਿੰਦਾ। ਭਾਈ ਗੁਰਦਾਸ ਨੇ ਤੀਸਰੀ ਉਦਾਹਰਣ ਲਈ, ਕਹਿਣ ਲੱਗੇ ਸਿਮਲ ਦੇ ਰੁੱਖ ਨੂੰ ਸਾਰੇ ਮਾਇਆ ਕਹਿੰਦੇ, ਉੱਚਾ ਬੜਾ, ਫੁੱਲ ਤੇ ਫਲ ਕਿਸੇ ਕੰਮ ਨਹੀਂ, ਪੰਛੀ ਨਿਰਾਸ਼ ਹੋ ਕੇ ਜਾਂਦੇ ਨੇ। ਪਰ ਭਾਈ ਸਾਹਿਬ ਕਹਿੰਦੇ, ਮੇਰਾ ਗੁਰੂ ਇੱਕ ਇਹੋ ਜਿਹਾ ਪਾਰ ਜਾਤ ਰੁੱਖ, ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨੇੜੇ ਸਿਮਲ ਵਰਗਾ ਹੰਕਾਰੀ ਵੀ ਆ ਗਏ, ਜਿਹੜਾ ਹੋਵੇ ਵੀ ਬਿਲਕੁਲ ਫਿੱਕਾ, ਜਿਹਦੀ ਜ਼ਬਾਨ ਵੀ ਫਿੱਕੀ ਹੋਵੇ, ਜਿਹਦਾ ਮਨ ਵੀ ਫਿੱਕਾ ਹੋਵੇ, ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਗਿਆ ਤੇ ਮੇਰਾ ਗੁਰੂ ਨਾਨਕ ਸਿਮਲ ਨੂੰ ਵੀ ਫਲਾਂ ਦੇ ਨਾਲ ਭਰਪੂਰ ਕਰ ਦਿੰਦਾ। ਜਿਹੜਾ ਸਿਮਲ ਕਈ ਸਾਲਾਂ ਤੋਂ ਥੋਥਾ ਤੇ ਫਿੱਕਾ ਤੁਰਿਆ ਆਉਂਦਾ, ਸਤਿਗੁਰੂ ਉਹਦੇ ਵਿੱਚ ਵੀ ਰਸ ਭਰ ਦਿੰਦੇ, ਸਤਿਗੁਰੂ ਸਿੰਬਲ ਨੂੰ ਵੀ ਰਸ ਦਿੰਦਾ। ਧਿਆਨ ਦੇਣਾ, ਭਾਈ ਗੁਰਦਾਸ ਹੋਰਾਂ ਨੇ ਇਸ ਤੋਂ ਅਗਲੀ ਉਦਾਹਰਣ ਲਈ, ਮੈਂ ਅਰਜ਼ ਸਿਰਫ ਇੱਥੇ ਪ੍ਰਮਾਣ ਅਜੇ ਦੇ ਰਿਹਾ ਵਾ ਕਿ ਜੋ ਕੁਝ ਨਹੀਂ ਹੋ ਸਕਦਾ ਮੇਰਾ ਗੁਰੂ ਉਹ ਵੀ ਕਰ ਸਕਦਾ। ਭਾਈ ਗੁਰਦਾਸ ਕਹਿਣ ਲੱਗੇ, ਮਾਨਸਰ ਤੇ ਲੋਕ ਇਹਨਾਂ ਨੇ ਹੰਸ ਜਾਂਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਇਆ, ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਇਵੇਂ ਭਾਣਾ, ਸਰਵਰ ਅੰਦਰ ਕੀ ਰਾਮ ਮੋਤੀ ਸੋ ਹੰਸਾਂ ਕਾ ਖਾਣ। ਮਾਨ ਸਰੋਵਰ ਤੇ ਕੇਵਲ ਹੰਸ ਜਾਂਦੇ ਨੇ, ਬਗਲਾ ਉੱਥੇ ਟਿਕ ਨਹੀਂ ਸਕਦਾ, ਕਾਲਾ ਕਾਂ ਉੱਥੇ ਟਿਕ ਨਹੀਂ ਸਕਦਾ। ਪਰ ਭਾਈ ਗੁਰਦਾਸ ਕਹਿਣ ਲੱਗੇ, ਐ ਕਾਂ ਤੂੰ ਮਾਨ ਸਰੋਵਰ ਤੇ ਜਾਏ, ਮਾਨ ਸਰੋਵਰ ਤਾਂ ਤੈਨੂੰ ਹੰਸ ਨਹੀਂ ਬਣਾ ਸਕਦਾ, ਪਰ ਮੇਰਾ ਗੁਰੂ ਇੱਕ ਮਾਨ ਸਰੋਵਰ ਹੀ, ਜੇ ਕਿਤੇ ਗੁਰੂ ਨਾਨਕ ਦੀ ਸੰਗਤ ਵਿੱਚ ਆ ਗਏ, ਮੇਰਾ ਗੁਰੂ ਤੈਨੂੰ ਕੇਵਲ ਕਾਂ ਤੋਂ ਹੰਸ ਨਹੀਂ, ਤੈਨੂੰ ਇੰਨੀ ਕੁ ਸੂਝ ਦੇ ਦੇਗਾ ਜਿਵੇਂ ਹੰਸ ਦੁੱਧ ਤੇ ਪਾਣੀ ਵੱਖ ਕਰ ਦਿੰਦਾ, ਤੂੰ ਨਾਮ ਦੀ ਕਮਾਈ ਕਰਾ ਕੇ ਤੇਰੀ ਸਰੀਰ ਤੇ ਤੈਨੂੰ ਆਤਮਾ ਵੱਖ ਵੱਖ ਕਰਕੇ ਦਿਖਾ ਦੇਵੇ। ਸਤਿਗੁਰੂ ਮਾਨ ਸਰੋਵਰ ਐਸਾ ਜਿਹੜਾ ਕਾਵਾਂ ਨੂੰ ਹੰਸ ਬਣਾ ਦਿੰਦਾ, ਜਿਹੜੇ ਦੁੱਧ ਤੇ ਪਾਣੀ ਨੂੰ ਵੱਖ ਕਰ ਲੈਂਦੇ ਨੇ। ਭਾਈ ਗੁਰਦਾਸ ਨੇ ਅਗਲੀ ਉਦਾਹਰਣ ਲਈ, ਕਹਿਣ ਲੱਗੇ ਲੋਕ ਤੀਰਥਾਂ ਤੇ ਜਾਂਦੇ ਨੇ, ਕਿਤਨਾ ਸਮਾਂ ਇਸ਼ਨਾਨ ਕਰਕੇ ਵੀ ਅੰਦਰ ਦੀ ਮੈਲ ਉਤਰਦੀ ਨਹੀਂ। ਪਰ ਭਾਈ ਸਾਹਿਬ ਨੇ ਜਿਹੜੀ ਉਦਾਹਰਣ ਦਿੱਤੀ, ਕਹਿਣ ਲੱਗੇ ਜਿਵੇਂ ਦਰਿਆ ਵਗਦੇ ਨੇ, ਦਰਿਆਵਾਂ ਵਿੱਚ ਪਸ਼ੂ ਵੀ ਆਉਂਦੇ ਨੇ, ਦਰਿਆਵਾਂ ਦਾ ਪਾਣੀ ਪੰਛੀ ਵੀ ਪੀਂਦੇ ਨੇ, ਪਰ ਕਦੀ ਸੁਣਿਆ ਹੀ ਕਿ ਦਰਿਆਵਾਂ ਵਿੱਚ ਪਸ਼ੂ ਇਸ਼ਨਾਨ ਕਰਕੇ ਜਾਵੇ ਤੇ ਪਸ਼ੂ ਦੇਵਤਾ ਬਣ ਗਏ? ਕਦੀ ਸੁਣਿਆ ਹੀ ਕਿ ਦਰਿਆ ਵਿੱਚ ਪੰਛੀ ਇਸ਼ਨਾਨ ਕਰੇ ਤੇ ਪੰਛੀ ਮਹਾਤਮਾ ਬਣ ਗਏ? ਦਰਿਆ ਤੀਰਥ ਕੁਝ ਤਬਦੀਲੀ ਨਹੀਂ ਲਿਆ ਸਕਦੇ, ਪਰ ਮੇਰਾ ਗੁਰੂ ਨਾਨਕ ਇੱਕ ਵਗਦਾ ਹੋਇਆ ਦਰਿਆ ਏ, ਇਹ ਤਾਂ ਪਸ਼ੂ ਬਿਰਤੀ ਵਾਲਿਆਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ, ਤੇ ਜਿਹੜਾ ਗੁਰੂ ਨਾਨਕ ਦੀ ਬਾਣੀ ਵਿੱਚ ਇਸ਼ਨਾਨ ਕਰ ਲੈ, ਗੁਰੂ ਨਾਨਕ ਪਸ਼ੂ ਨੂੰ ਵੀ ਦੇਵਤਾ ਬਣਾ ਦਿੰਦੇ। ਮੇਰੇ ਗੁਰੂ ਕੋਲ ਇੰਨੀ ਕੁ ਤਾਕਤ ਏ। ਭਾਈ ਸਾਹਿਬ ਨੇ ਅਗਲੀ ਉਦਾਹਰਣ ਦਿੱਤੀ, ਕਹਿਣ ਲੱਗੇ ਜਿਹੜਾ ਬੰਦਾ ਉਦਾਸ ਏ, ਘਰ ਕਦੀ ਚੈਨ ਨਹੀਂ, ਘਰ ਵਿੱਚ ਦੁੱਖ ਤੇ ਕਲੇਸ਼ ਏ, ਦਿਨ ਰਾਤ
उदास होता है। तो भाई गुरदास कह लगे, सजना तू गुरु के चरणा नु घुट के पकड़ ला, गुरु को इनी कु ताकत ही उदासे बंदियां दे भी बंधन कट के उन्होंने मुक्त कर दें। भाई गुरदास ने जदो उदाहरणा दितियां ते गुरु की महिमा करन विच उन्होंने कमाल कर दी, कहन लगे दुनिया की मनौत उल्ट दिती मेरे गुरु नानक ने। बाणी विच असीं पढ़ने आ ना, जदो गुरु अंगद साहब नु गुरगद्दी दिती गुरु नानक साहब ने, तो सत्ता बलवंत कह लगे सारी दुनिया पुकार उठी, खोरो गंग वहायोन दुनियाई आख के क्यों। गुरु नानक जी ने उल्टे पासों गंगा वहा दिती, तो भाई गुरदास कह लगे तैनू मनना ही पैना, जो काम दुनिया में प्रमाण नहीं मिलते वो काम मेरे गुरु नानक की कृपा न हो जाते। मैं अर्ज की भाई साहब ने पहली पंक्ति कही, कह लगे याद रखी सतगुरु पारस परसी है, कंचन करो मनूर मलीना, गुरु एक रोजा पारस है जेड़ा लोहे की मैल नी कीमती सोना बना देता है। सतगुरु पारस परसी है, कंचन करो मनूर मलीना, कह लगे सतगुरु बामन चंदनों बांस सुवास करा लाखीना, गुरु नानक ओ बावन चंदन ने जेड़े बांस विच भी महक पा के उन्हू कीमती बना देंदे। सतगुरु पूरा पार जात, गुरु एक पार जात, सिमल सबल करा संघ लीना, गुरु का सिमल नू भी नेड़े लिया के ओदे फलां दे विच भी रस भर देंदे। कह लगे मान सरोवर सतगुरु कागो हंस जलो दुध पीना, गुरु नानक साहब कां तो हंस बनाते नहीं, ते केवल हंस नहीं वो जल पीन वालिया नू दुध ते पानी वक करन दी जाय दस देंदे। कागो हंस जलो दुध पीना, कहन लगे गुर तीरथ दरियाओ है पशु प्रेत करे तरबीना, सतगुर बंदी छोड़ है जीवन मुक्त करे ओडीना, ओडीना दर तो उदास जेड़े अपने जीवन तो उदास हो चुके ने मेरा सतगुरु कृपा करके उन्होंने ही मुक्त कर देंदा। सतगुर बंदी छोड़ है जीवन मुक्त करे ओडीना, ते अखीर दी जेड़ी भाई साहब ने गल कही गुरमुख मन अपतीज पतीना, एक शब्द वरते अपतीज, अपतीज दर ते जिदा मन कदी भी भिजदा नहीं कदी भी सिमरन विच टिकदा नहीं। ऐ प्यारिया तू गुरु नानक साहब दी बाणी दे नेड़े तां लग के देख, सतगुरु ना पतीजन वाले पत्थर मन नूं ही पगला के रख दिंदे। सतगुरु कोल इन्नी कु समर्थ है। मैं अर्ज कर रहा गुरु पंचम पिता कहिंदे ने सुक्यां नूं हरे कर देना दाता, ऊणियां नूं भर देना, डुबदियां नूं तार देना, तीले वर्गियां नूं अडोल पहाड़ बना देना, तेरे कोल किन्नी कु समर्थ है। धन गुरु अमरदास महाराज गोइंदवाल की धरती ते विराजमान सन, ते इन्हां दे जीवन काल विच एक सिख आया ते उन्हें रज के सेवा कीती। लोक पिंड विच कहिंदे सन इह तां सधारण जिहा बंदा है, इहनूं समझ कोई नहीं। पर जिद्दन गुरु अमरदास दे दरबार विच आया, संगत विच आ के सुनी बाणी, संगत विच बैठ के सुनिया कीर्तन, उस कीर्तन ते बाणी ने इन्ना कु असर कीता, जबान वलों गुंगा हो गया, कन्ना वलों बोला हो गया, पैरों वलों पिंगड़ा हो गया, मन एदा बिल्कुल बावरा हो गया, क्योंकि सतगुरु ने बाणी दा तीर मार के एदे अंदर नू विल के रख दिता। अखा है पर सतगुरु के प्यारे अखा पराया रूप नहीं तक दिया, कन है गंदल वैन ते निंदिया नहीं सुनदे, जबान है उस तत गुरु की कर दी है निंदिया नहीं कर दी, पैर है पर हुण दुनिया दियां गल्लां बातां जां किते नशे वाली थां ते नहीं जांदे, पर जदों तुरदे ने ते गुरु अमरदास दी संगत वल तुरदे। हथ है दुनिया दे झूठे धंधिया वलों, दुनिया दे विचों किसे दा हक खो के खाण वलों कट्टे जा चुके ने, हथां नाल जां लकड़ां पारदा जां लंगर दे भांडे मांजदा जां हथां नाल झाड़ू लैके साध संगत ए तप्पड़ ते झाड़दा है, जां किते हथां नाल बजुर्ग जिहड़े संगत विच आए ने उन्हां दी मुठ्ठा चाटी पिया करदा है। गुरु अमरदास सच्चे दे दरबार वी चले गए ते जान लग्या इक गल कह गए, मेरे तो बाद मेरी थां ते गुरु रामदास जी नूं जानना। कह लगे गुरु रामदास गुरगद्दी ते विराजमान होए, सतगुरु अजे गोइंदवाल टिके ने, ਸ਼ਾਮਾਂ ਦਾ ਵਕਤ ਏ, ਮੈਂ ਅਰਜ਼ ਕਰ ਰਿਹਾ ਜੋ ਕੁਝ ਨਹੀਂ ਅਸੀਂ ਸੋਚਦੇ ਮੇਰਾ ਸਤਿਗੁਰੂ ਉਹ ਵੀ ਕਿਰਪਾ ਕਰ ਦਿੰਦਾ। ਸ਼ਾਮ ਨੂੰ ਹਜ਼ੂਰ ਗੋਇੰਦਵਾਲ ਬਿਆਸ ਦੇ ਕਿਨਾਰੇ ਸੈਰ ਕਰਦੇ ਪਏ ਨੇ। ਸ਼ਾਮਾਂ ਦੇ ਵਕਤ ਜਦੋਂ ਵਾਪਸ ਮੁੜੇ ਤੇ ਚਿੱਤ ਅੰਦਰ ਆਇਆ, ਚਲੋ ਜਿੱਥੇ ਗੁਰੂ ਕੇ ਸਿੱਖ ਲੰਗਰ ਤਾਂ ਤਿਆਰ ਕਰਦੇ ਨੇ ਉਹਨਾਂ ਸਿੱਖਾਂ ਨੂੰ ਜਾ ਕੇ ਦੇਖ ਲਵਾਂ। ਤੇ ਕਹਿੰਦੇ ਨੇ ਵਿਦਵਾਨ ਸੱਜਣ, ਮੇਰਾ ਸਤਿਗੁਰੂ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਕਦੀ ਨੀਰ ਨਹੀਂ ਸੀ ਸੁੱਕਿਆ। ਧਿਆਨ ਰੱਖਣਾ, ਗੁਰੂ ਰਾਮਦਾਸ ਜੀ ਦੇ ਇਤਿਹਾਸ ਨੂੰ ਜਦੋਂ ਵੀ ਪੜ੍ਹੀਏ ਨਾ, ਉਹਨਾਂ ਦੇ ਜੀਵਨ ਨੂੰ ਪੜ੍ਹੋ, ਕੋਈ ਦਿਨ ਐਸਾ ਨਹੀਂ ਸੀ ਜਿੱਦਣ ਗੁਰੂ ਰਾਮਦਾਸ ਜੀ ਦੀਆਂ ਅੱਖਾਂ ਸੁੱਕੀਆਂ ਹੋਣਗੀਆਂ। ਹਰ ਵਕਤ ਉਹਨਾਂ ਦੇ ਨੇਤਰਾਂ ਵਿੱਚੋਂ ਨੀਰ ਵਗਦਾ ਸੀ, ਤੇ ਅਸਲ ਵਿੱਚੋਂ ਪਾਣੀ ਨਹੀਂ ਸੀ। ਉਹ ਇਹ ਪਾਣੀ ਨਹੀਂ ਸੀ ਜਿਹੜਾ ਸਾਡੀਆਂ ਅੱਖਾਂ ਚੋਂ ਵਗਦਾ, ਅਸਲ ਵਿੱਚ ਉਹ ਅੱਖਾਂ ਦਾ ਨੀਰ ਵੀ ਅੰਮ੍ਰਿਤ ਬਣ ਚੁੱਕਾ ਸੀ। ਤਾਂ ਹੀ ਤਾਂ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਨਾ, ਸਾਹਿਬ ਜੀ ਇਤਿਹਾਸ ਕਹਿੰਦਾ ਤੁਹਾਡੇ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੁੱਕਿਆ, ਉਹ ਨੀਰ ਕਿਹੜਾ ਸੀ? ਤੇ ਮੇਰਾ ਸਾਹਿਬ ਕਹਿੰਦਾ ਹਰ ਅੰਮ੍ਰਿਤ ਕਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਮੇਰੇ ਜਿਹੜੇ ਲੋਇਣ ਨੇ ਨੇਤਰ ਨੇ ਪਿਆਰੇ ਪ੍ਰੀਤਮ ਦੇ ਦਰਸ਼ਨਾਂ ਦੇ ਅੰਮ੍ਰਿਤ ਨੂੰ ਭਿੱਜ ਚੁੱਕੇ ਸਨ, ਨੇਤਰ ਕਦੀ ਸੁੱਕੇ ਨਹੀਂ। ਅੱਜ ਮੇਰੇ ਗੁਰੂ ਰਾਮਦਾਸ ਆਏ ਲੰਗਰ ਵਿੱਚ, ਸਿੱਖਾਂ ਨੇ ਉੱਠ ਉੱਠ ਕੇ ਮੱਥੇ ਟੇਕੇ, ਹਰ ਇੱਕ ਨੇ ਨਮਸਕਾਰ ਕੀਤੀ, ਝੋਕੇ ਸਲਾਮ ਕੀਤੀ। ਤੇ ਇੱਕ ਸਿੱਖ ਪ੍ਰੇਮ ਵਿੱਚ ਭਿੱਜਾ ਜਿਹੜਾ ਗੁਰੂ ਅਮਰਦਾਸ ਦੇ ਵੇਲੇ ਦਾ, ਉਹ ਨਾ ਤਾਂ ਕਦੀ ਬੋਲਦਾ ਨਾ ਕਦੀ ਸੌਂਦਾ ਦੇਖਿਆ, ਬਸ ਸਾਰਾ ਦਿਨ ਰਾਤ ਲੰਗਰ ਦੀ ਸੇਵਾ ਵਿੱਚ ਜੁਟਿਆ। ਤੇ ਕੀ ਪਿਆ ਕਰਦਾ? ਪ੍ਰਾਤ ਵਿੱਚ ਆਟਾ ਪਾਇਆ, ਮੁੱਖ ਤੋਂ ਪੜਦਾ ਤੇ ਗੁਰੂ ਕੀ ਬਾਣੀ, ਮੂਲ ਮੰਤਰ ਦਾ ਕਰਦਾ ਪਾਠ, ਹੱਥਾਂ ਨਾਲ ਗੁੰਨਦਾ ਤੇ ਤੇਜ਼ੀ ਨਾਲ ਆਟਾ। ਤੇ ਮੇਰੇ ਹਜ਼ੂਰ ਨਾਲ ਇਹ ਆਟੇ ਗੁੰਨਣ ਵਾਲੀ ਪ੍ਰਾਤ ਦੇ ਕੋਲ ਜਾ ਕੇ ਖਲੋ ਗਏ। ਤੇ ਜਦੋਂ ਇਹਨੇ ਸਤਿਗੁਰੂ ਦੇ ਚਰਨਾਂ ਨਾਲ ਤੱਕਿਆ, ਫਿਰ ਸਾਹਿਬ ਦੇ ਚਿਹਰੇ ਨੂੰ ਦੇਖਿਆ, ਇੱਕੋ ਦਮ ਆਟਾ ਛੱਡ ਦਿੱਤਾ ਤੇ ਉੱਠ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਣ ਲੱਗਾ। ਤੇ ਮਨ ਵਿੱਚ ਆਇਆ, ਮਨਾ ਗੁਰੂ ਤੇ ਲੰਗਰ ਦਾ ਅਦਬ ਕਰਨਾ, ਹੱਥ ਤੇਰੇ ਆਟੇ ਨਾਲ ਭਰੇ ਨੇ, ਜੇ ਤੂੰ ਜ਼ਮੀਨ ਤੇ ਹੱਥ ਰੱਖ ਕੇ ਨਮਸਕਾਰ ਕਰਨਾ, ਆਟੇ ਵਾਲੇ ਹੱਥ ਮਿੱਟੀ ਨਾਲ ਭਰੇ ਜਾਣਗੇ। ਤੇ ਗੁਰੂ ਤੇ ਲੰਗਰ ਦੀ ਇੱਕ ਇੱਕ ਆਟੇ ਦਾ ਜਿਹੜਾ ਕਿਣਕਾ ਇਹ ਵਿਅਰਥ ਚਲਾ ਜਾਏਗਾ। ਜੇ ਤੂੰ ਗੁਰੂ ਘਰ ਕੁਝ ਦੇਣ ਜੋਗਾ ਨਹੀਂ, ਤੇ ਇਹਨਾਂ ਹੱਥਾਂ ਨੂੰ ਜ਼ਮੀਨ ਤੇ ਲਾ ਕੇ ਗੁਰੂ ਤੇ ਲੰਗਰ ਦੇ ਆਟੇ ਨੂੰ ਮਲੀਨ ਨਾ ਕਰ। ਸੋਚਿਆ ਨਮਸਕਾਰ ਵੀ ਕਰਨੀ ਹੈ, ਕਿਵੇਂ ਕਰਾਂ? ਯਕ ਲਖਤ ਮਨ ਨੇ ਫੈਸਲਾ ਕੀਤਾ, ਦੋਨੋਂ ਹੱਥ ਪਿੱਛੇ ਨੂੰ ਕਰ ਲਏ ਤੇ ਇੱਕੋ ਦਮ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਕਹਿਣ ਲੱਗਾ, ਸਾਈਆ ਇੰਨੇ ਜੋਗਾ ਨਹੀਂ ਸਾਂ, ਕਰਮ ਤਾਂ ਮੇਰੇ ਹੈ ਨਹੀਂ, ਪਰ ਤੂੰ ਕਿੰਨੀ ਕੁ ਕਿਰਪਾ ਕੀਤੀ, ਅੱਜ ਸਾਹਮਣੇ ਆ ਕੇ ਦੀਦਾਰ ਦਿੱਤੇ ਨਹੀਂ, ਹੱਥ ਪਿੱਛੇ ਕਰਕੇ ਮੱਥਾ ਤਾਂ ਟੇਕ ਲਿਆ, ਪਰ ਹੁਣ ਹੱਥ ਲਾਉਣ ਤੋਂ ਬਿਨਾਂ ਸਿਰ ਉੱਠੇ ਕਿਵੇਂ? ਬਜ਼ੁਰਗ ਬੰਦਾ, ਹੱਥ ਤਾਂ ਪਿੱਛੇ ਨੇ, ਹੱਥ ਪਿੱਛੇ ਨੂੰ ਗਏ ਨੇ, ਸਾਧ ਸੰਗਤ ਹੁਣ ਮੱਥਾ ਚੁੱਕਿਆ ਨਹੀਂ ਜਾਂਦਾ। ਬੜੀ ਕੋਸ਼ਿਸ਼ ਕੀਤੀ ਮੱਥੇ ਨੂੰ ਚੁੱਕ ਲਵਾਂ, ਅੱਖਾਂ ਵਿੱਚੋਂ ਨੀਰ ਪਿਆ ਵਗਦਾ, ਹੁਣ ਦੇਖੋ ਮੇਰਾ ਦਾਤਾ ਤੁੱਟ ਪਿਆ, ਹੱਥ ਪਿੱਛੇ ਨੇ। ਕਹਿਣ ਲੱਗੇ, ਆਵਾਜ਼ ਦੇ ਕੇ ਭਾਈ ਹੰਡਾਲ, ਜੇ ਮੱਥਾ ਨਹੀਂ ਚੁੱਕਿਆ ਜਾਂਦਾ ਤਾਂ ਮੈਂ ਅੱਜ ਤੇਰੇ ਮੱਥੇ ਨੂੰ ਆਪਣੇ ਹੱਥਾਂ ਨਾਲ ਚੁੱਕ ਦੇਣਾ ਵਾ, ਕਿਉਂਕਿ ਜਿਨ੍ਹਾਂ ਦੇ ਮੱਥੇ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਪੈਣ ਸਦਾ ਲਈ ਡਿੱਗ ਪੈਣ, ਗੁਰੂ ਉਹਨਾਂ ਦੇ ਮੱਥੇ ਚੁੱਕ ਕੇ ਉਹਨਾਂ ਉੱਤੇ ਕਿਰਪਾ ਦਾ ਮੀਂਹ ਵਰਸਾ ਦਿੰਦਾ। ਤੇ ਜਿਹਦੇ ਮੱਥੇ ਤੇ ਗੁਰੂ ਦਾ ਹੱਥ ਆ ਜਾਏ ਨਾ, ਪਿਆਰੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਤਾਂ ਹੀ ਤਾਂ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਗੁਰੂ ਨੇ ਕਿਰਪਾ ਕੀਤੀ, ਮੇਰਾ ਯਰਾ ਰਤਨ ਨਾਮ ਹਰ ਬਸਿਓ, ਗੁਰ ਹਾਥ ਧਰਿਓ ਮੇਰਾ ਮੱਥ। ਜਿਹਦੇ ਮੱਥੇ ਤੇ ਗੁਰੂ ਕੇ ਹੱਥ ਟਿਕ ਜਾਣ ਉਹਦੇ ਅੰਦਰ ਤਾਂ ਨਾਮ ਦਾ ਹੀਰਾ ਪ੍ਰਗਟ ਹੋ ਜਾਂਦਾ। ਸਤਿਗੁਰੂ ਨੇ ਰੱਖੇ ਮੱਥੇ ਤੇ ਹੱਥ, ਤੇ ਜਦੋਂ ਚੁੱਕਿਆ ਮੱਥਾ ਤੇ ਆਪਣਾ ਮੋਢੇ ਤੇ ਜਿਹੜਾ ਪਰਨਾ ਸੀ ਨਾ, ਉਹ ਪਰਨਾ ਇਹਦੇ ਸਿਰ ਤੇ ਰੱਖ ਦਿੱਤਾ। ਕਹਿਣ ਲੱਗੇ, ਲੈ ਹੰਡਾਲ ਪੁੱਗ ਗਏ, ਘਾਲ ਥਾਂ ਪੈ ਗਈ, ਪਰਨਾ ਸਿਰ ਤੇ ਰੱਖਣ ਦੀ ਦੇਰ ਸੀ। ਭਾਈ ਹੰਡਾਲ ਨੂੰ ਤਿੰਨਾਂ ਕਾਲਾਂ ਦਾ ਗਿਆਨ ਹੋ ਗਿਆ, ਇੱਕੋ ਦਮ ਅੰਦਰ ਦੇ ਕਪਾਟ ਖੁੱਲ ਗਏ, ਰੋਹ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਣ ਲੱਗੀ। ਤੇ ਸਤਿਗੁਰੂ ਨੇ ਕੁੱਟ ਛਾਤੀ ਨਾਲ ਲਾਇਆ। ਲੋਕ ਕਹਿੰਦੇ ਸਨ ਹੰਡਾਲ ਅਨਪੜ੍ਹ, लोग कहते सन हंधाई कुछ आंदा नहीं, पर सतगुरु की कृपा हो गई जिन्हों लोग साधारण से अनपढ़ कहते सन उसके अंदर नाम की बरखा हो लग पई। भाई गुरदवीर सिंह होर ने ना एक बड़ी सोहनी कविता लिखी ते उन्होंने खास करके जेड़े तर्क करने वाले लोग ने ना उन्होंने संबोधन किया। मैं अर्ज करा तर्क नाल तां लोगों ने यह भी सिद्ध करन दी कोशिश की रब नहीं, बंदे सिद्ध तो करते ने रब नहीं, पर कई बारी कई सज्जन ऐसे ने जेड़े सतगुरु ते भी तर्क करन तो कभी गुरेज नहीं करते। प्यारे इस गल चेते रखियो, गुरु की कृपा का कोई पता नहीं किस वक्त किदे उत्ते हो जानी है। भाई वीर सिंह लिखते ने, हे मेरी मत जदो सतगुरु के चरणा विच आनी है ना ते जे तेरे गुरु बारे सुने, तेरे गुरु ने लख पताल दिखा दिते, कभी तर्क करके ना कई किवें दिखा दिते। जे गुरु कहिंदे ने तेरे गुरु बारे के नाम देव ने देरे नूं फेर दिता, कभी तर्क करके ना कई देरा किवें फिर गया। बस सत बचन करके मन लवी, चेते रख जेड़े क्यों किवें ते किस तरह दे तर्क करदे ने, ਉਹ ਸਾਰੀ ਜ਼ਿੰਦਗੀ ਸੰਸਾਰ ਸਮੁੰਦਰ ਵਿੱਚ ਰੁੜ ਜਾਂਦੇ ਨੇ, ਤੇ ਜਿਹੜੇ ਸੱਤ ਬਚਨ ਕਰਕੇ ਮੰਨ ਲੈਂਦੇ ਨੇ ਉਹਨਾਂ ਅੰਦਰ ਨਾਮ ਦੀਆਂ ਝੜੀਆਂ ਲੱਗ ਜਾਂਦੀਆਂ। ਭਾਈ ਵੀਰ ਸਿੰਘ ਦਾ ਇਹ ਕਵਿਤਾ ਕਹਿਣ ਲੱਗੇ ਕਿਉਂ ਹੋਇਆ ਤੇ ਕਿਉਂ ਹੋਇਆ, ਬੜੀ ਸੋਹਣਾ ਸ਼ਬਦ ਉਹਨਾਂ ਦਾ, ਕਿਉਂ ਹੋਇਆ ਅਸੀਂ ਪੁੱਛਦੇ ਹਾਂ ਕਿਵੇਂ ਹੋ ਗਿਆ। ਭਾਈ ਵੀਰ ਸਿੰਘ ਕਹਿੰਦੇ ਨੇ ਨਾ ਕਹੀ ਕਿਉਂ ਹੋਇਆ ਤੇ ਕਿਉਂ ਹੋਇਆ, ਖਪ ਖਪ ਮਰੇ ਸਿਆਣੇ ਉਸ ਰਾਹ ਪਵੇ ਕਿਉਂ ਜਿੰਦੇ, ਜਿਸ ਰਾਹ ਪੂਰ ਮਹਾਰੇ ਭਟਕਣ ਛੱਡ ਲਟਕਣਾ ਲੈ ਲਾ ਇੱਕੋ ਖੀਵੀ ਹੋ ਸੁਖ ਮਾਣੀ, ਹੋਸ਼ਾ ਨਾਲੋ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੀ। ਤੂੰ ਨਾਮ ਵਿਚ ਮਸਤ ਹੋ ਜਾ, ਕੀ ਲੈਣੀ ਇਹੋ ਜਿਹਾ ਤਰਕ ਸੇਕੇ ਜਿਹੜਾ ਕੇਵਲ ਤੇਰੇ ਅੰਦਰ ਨੂੰ ਖੁਸ਼ ਕਰ ਦੇਵੇ, ਤੂੰ ਨਾਮ ਰਸੀਆ ਕਿਉਂ ਨੀ ਬਣ ਜਾਂਦਾ। ਸਾਧ ਸੰਗਤ ਭਾਈ ਹੰਧਾਲ ਦੇ ਸਿਰ ਤੇ ਗੁਰੂ ਨੇ ਪਰਨਾ ਰੱਖਿਆ, ਅੰਦਰੋਂ ਕਿਰਪਾ ਹੋ ਗਈ। ਲੋਕ ਕਹਿੰਦੇ ਨੇ ਅਨਪੜ੍ਹ, ਪਰ ਆਵਾਜ਼ ਆਉਂਦੀ ਪਈ ਸੀ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨਪੜਿਆ ਪਰਮਗਤ ਪਾਵੇ। ਤੇ ਸਾਧ ਸੰਗਤ ਜਦੋਂ ਗੁਰੂ ਰਾਮਦਾਸ ਦਾ ਅੱਜ ਵੀ ਨਾਂ ਲੈਂਦੇ ਹਨ ਤੇ ਇੱਕ ਵਾਰੀ ਅੰਦਰ ਚਰਨਾਰ ਛਿੜ ਜਾਂਦੀ ਏ। ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ, ਗੁਰੂ ਰਾਮਦਾਸ ਜੀ ਦੀ ਬਾਣੀ ਜਿਹੜੇ ਸਹਿਜ ਪਾਠ ਕਰਦੇ ਨੇ ਜਦੋਂ ਵੀ ਪੜੋਗੇ ਨਾ ਉਹਦੇ ਵਿੱਚੋਂ ਬਿਰਹਾ ਫੁੱਟ ਫੁੱਟ ਕੇ ਪੈਂਦਾ। ਕਿਤੇ ਤਾਂ ਕਹਿਣਗੇ ਸਤਿਗੁਰੂ ਮੈਂ ਕੀੜਾ ਸਨ, ਘੁੰਗਣੀਆਂ ਵੇਖਦਾ ਸਾਂ, ਮੇਰੇ ਤੇ ਮਾਂ ਬਾਪ ਵੀ ਨਹੀਂ ਸਨ, ਪਰ ਮੇਰੇ ਵਰਗੇ ਕੀੜੇ ਨੂੰ ਤੂੰ ਨਿਵਾਜ ਦਿੱਤਾ। ਕਿਤੇ ਕਹਿਣਗੇ ਤੂੰ ਬਾਲ ਸਿਖਾਈ ਮੇਰਾ ਮਿੱਤਰ ਹੀ, ਅਮੀਰਾਂ ਬੱਚਿਆਂ ਦੇ ਤਾਂ ਅਨੇਕਾਂ ਮਿੱਤਰ ਸਨ, ਪਰ ਮੇਰੇ ਗਰੀਬ ਦਾ ਮਿੱਤਰ ਤੂੰ ਬਣਿਓ, ਤੇਰੇ ਤੋਂ ਮੇਰਾ ਮਿੱਤਰ ਕੌਣ ਸੀ। ਜਦੋਂ ਅਸੀਂ ਰਹਿ ਰਾਸ ਪੜ੍ਹਨੇ ਇੱਕ ਬਚਨ ਹੁੰਦਾ, ਸਰ ਜੀ ਕਹਿੰਦੇ ਨੇ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰਮ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਅੱਗੇ ਕਹਿਣ ਲੱਗੇ ਮੇਰੇ ਮੀਤ ਗੁਰਦੇਵ, ਗੁਰੂ ਨੂੰ ਮਿੱਤਰ ਕਿਹਾ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਗੁਰੂ ਜਿਹੜਾ ਕਹਿਣ ਲੱਗੇ ਮੇਰਾ ਮਿੱਤਰ ਹੈ। ਗੁਰੂ ਰਾਮਦਾਸ ਇੱਕ ਵਾਰੀ ਪਰਨਾ ਰੱਖ ਲੈ, ਅੰਦਰ ਨਾਮ ਦੀ ਝੜੀ ਲਾ ਦਿੱਤੀ ਤੇ ਭੱਟਾਂ ਨੂੰ ਪੁੱਛਿਆ, ਉਦੋਂ ਤਾਂ ਗੁਰੂ ਸਰੀਰ ਵਿੱਚ ਸੀ ਤੇ ਉਹਨਾਂ ਨੇ ਸਿਰ ਤੇ ਪਰਨਾ ਰੱਖਿਆ ਸੀ, ਤਰਕ ਕਰ ਸਕਦੇ ਹਾਂ ਕਿ ਸਿਰ ਤੇ ਪਰਨਾ ਰੱਖਿਆ ਕਿਰਪਾ ਹੋ ਗਈ, ਹੁਣ ਕਿਵੇਂ ਕਿਰਪਾ ਹੋਵੇ। ਤੇ ਭੱਟ ਨੇ ਕਮਾਲ ਕਰ ਦਿੱਤੀ, ਕਹਿਣ ਲੱਗੇ ਸੱਜਣਾ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ, ਅੱਜ ਵੀ ਗੁਰੂ ਰਾਮਦਾਸ ਨੂੰ ਕਰ ਚੇਤੇ ਤੇ ਦੇਖ ਮੇਰਾ ਗੁਰੂ ਰਾਮਦਾਸ ਇੱਕ ਖਿਲ ਵਿੱਚ ਤੇਰੇ ਅੰਦਰ ਦੇ ਹਨੇਰੇ ਨੂੰ ਦੂਰ ਕਰ ਦੇਵੇ। ਆਸ ਨਹੀਂ ਬੰਦੇ ਨੂੰ ਪਰ ਦੂਰ ਕਰਦਾ। ਸਾਧ ਸੰਗਤ ਅਸੀਂ ਅੰਮ੍ਰਿਤਸਰ ਦੀ ਗੱਲ ਕਹਿੰਦੇ ਹਾਂ, ਮੈਂ ਖਿਲ ਨਿਕਲਣ ਲੱਗਾ ਵਿੱਚੋਂ, ਅੰਮ੍ਰਿਤਸਰ ਦੀ ਗੱਲ ਕਰਨੇ ਆ। ਪਿਆਰੇ ਸਾਡੇ ਸਿੱਖੀ ਦਾ ਧੁਰਾ ਅੰਮ੍ਰਿਤਸਰ ਦੇ, ਯਾਦ ਰੱਖਣਾ ਅਸੀਂ ਰੋਜ਼ ਅਰਦਾਸ ਵਿੱਚ ਵੀ ਕਹਿੰਦੇ ਹਾਂ, ਸਤਿਗੁਰੂ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਬਖਸ਼ੀ, ਸਿੱਖਾ ਅੰਮ੍ਰਿਤਸਰ ਤੋਂ ਕਦੀ ਟੁੱਟੀ ਨਾ। ਅੱਜ ਜਿਹੜਾ ਵੀ ਬੰਦਾ ਆਉਂਦਾ ਮੈਨੂੰ ਖਿਮਾ ਕਰੋ, ਜਿਹੜੀ ਮੈਂ ਗੱਲ ਕਹਿਣ ਲੱਗਾ ਆਪਣੇ ਸਥਾਨ ਦੀ ਹਰ ਗੱਲ ਕਰੇਗਾ, ਮੇਰੇ ਸਥਾਨ ਤੇ ਆਇਓ, ਮੇਰੇ ਡੇਰੇ ਤੇ ਆਇਓ। ਕਦੀ ਕਿਸੇ ਗੁਰਸਿੱਖ ਨੇ ਕਿਹਾ ਜਦੋਂ ਤੂੰ ਇੰਡੀਆ ਜਾਏ ਆਪਣੇ ਜੀਆਂ ਨੂੰ ਮਿਲੇ ਤਾਂ ਪਹਿਲਾਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕੀ, ਉਹਦੇ ਦਰਬਾਰ ਵਿੱਚ ਕਿਰਪਾ ਵਰਸਦੀ ਪਈ ਆ। ਉਹਦਾ ਘਰ ਇੰਨਾ ਕੁ ਵੱਡਾ, ਗੁਰੂ ਰਾਮਦਾਸ ਦੇ ਦਰ ਤੇ ਕਿਸ ਚੀਜ਼ ਦੀ ਕਮੀ ਹੈ। भाई साहब जी ने भी बचन किए गुरदास होर ने अमृतसर भी जोत जगावा ते पच कहणगे जे सतगुर सिमरंत नैन के तिमर मिटै खिन जिस गुरु रामदास नूं चेते कीते अंदर दा अंधेरा दूर हो जांदा है जे सतगुर सिमरंत हृदय हर नाम दिनों दिन गुरु रामदास नूं चेते करे ते दिन दिन नाम का रंग लगता है जे सतगुर सिमरंत जी की तपत मिटावे गुरु रामदास नूं चेते कर अंदर ठंड पांदे तपश नूं मिटा देंदा है जे सतगुर सिमरंत रित सिद्ध नामित पावे जिस गुरु नूं चेते कीतिया रिधियां सिद्धियां मिल जांदियां ने जे सतगुर सिमरंत जी की तपत मिटावे जे सतगुर सिमरंत रित सिद्ध नामित पावे सोई रामदास गढ़ बल पण पट बल जी कहिंदे ने उस गुरु रामदास नूं तू ही गढ़ मिल संगत धन धन करो जे सतगुर लग प्रभ पाईए सो सतगुर सिमरो मरो उस गुरु रामदास का नाम लिया तो अज भी प्रभु मिल जाए। खैर मैं अर्ज कर रहा जो कुछ नहीं हो सकता सतगुरु वह कर देंगे। गुरु पंचम पिता जी ने बड़ा प्यारा बचन किया अज जिहड़ा शब्द के शलोक के कह लगे तिलन ता मेरन हे सतगुरु तुसी दया कीती तिरंग का अर्थ तिनका तीला मैं तीले की तरह उड़दा सा चेते रखना मैं एक दिन अर्ज की तिनके का एक सुभा है थोड़ी जी हवा आवे ना हूं इतने तो दो घड़िया चार फुट अगे उड़ के होगा होर तेज हवा आवे तो उड़ के मीलों दूर चला जाएगा उस तिनके का कोई स्टैंड नहीं उस तीले की कोई हस्ती नहीं जिधर मर्जी हवा उड़ा जाए कह लगे दाता मनसी तीले की तरह अगे हारी सारी उड़ा के लै जाता सी किसी पखंडी ने आना उन्हें पिछे ला के लै जाना किसी माया धारी ने आना माया की हवा देख के ओदे पिछे लग जाना दाता किते दुनिया के वकार तकने मन तीले ने उधर भज जाना पर अज इनी कु कृपा की जरा तीले की तरह मन डको डोले खांदा सी उन्हें पहाड़ की तरह तू अडोल कर दिता हुण झखड़ तां आउणगे पर तेरे सिख का मन डोलेगा नहीं हुण तूफान तो आउणगे पर कृपा वह कर दिती है झखड़ वाओ ना डोली पर्वत मेरान हुण वह कृपा की तू मेरे मेर पर्वत स्वामी ओट गई मैं तेरी ना तुम डोलो ना हम गिरते रख लीनी हर मेरी सहब कहन लगे तिलन ता मेरन मेर दर ते पहाड़ खौले तिलकिया वर्गे मना नूं पहाड़ां दी तरह अडोल बना देने कहन लगे सैकन ता हरियन एक सैकन दर ते सुका होया जरा अक दा सुका है हे मेरे गुरु जे तुसी कृपा करो ता सुकिया होया नूं भी हरिया कर देंदे शरीर भी सुके गुरु हरे करदा जे चेते रखना मन भी हरे करदा है। कई बार असीं कहिंदे आ शरीर सुके हरे नहीं हुंदे सतगुरु बाणी विच इक बचन करदे ने कहन लगे सुके हरे किए खिन माहे एक खिन लगा मेरे गुरु ने सुके नूं हरिया कर दिता अमृत दृष्ट जदों अमृत भरी निगाह कीती संच जीव आए अमृत भरी दृष्टि ने मेरे सुके मन नूं भी हरिया कीता ते मेरे सुके तन नूं भी हरिया कर दिता कहन लगे सुके हरे किए खिन माहे अमृत दृष्ट संत जीवाए काते कष्ट पूरे गुरदेव सेवे को दीनी अपनी सेव मिटगी चिंत पुनी मन आशा करी दया सतगुरु गुणताशा दुख नाथे जदों गुरु ने अमृत भरी दृष्टि की दुख नाथे सुख आए समाए ढील ना परी जा गुर गुरमाए कहन लगे इच पुनी पूरे गुरु मिले नानक तेजन सुबल भले जिन्हां ते गुरु कृपा करदे उन्हां सुकियां नूं हरिया कर देंदे पुछया सतगुरु इनी गुरु को ताकत मन का कई जन्मां दा सुका है पर सिखा कदी तू आता सही मैनू जन्म साखी विचो गल बड़ी प्यारी लगदी सतगुरु ने ना जदों पशुआ ने मुंह मारिया तो उन्हें जा शिकायत की राय बुलार मेरी खेती उधार दिती सतगुरु ने शब्द बड़ा सोहना क्या कहन लगे भाई वे तेरा किछ नहीं उजड़िया जन्म साखी दे बोल ने भाई वे तेरा किछ नहीं उजड़िया खुदाए ऐसे विच बरकत पार सी ओदे कोल तां इन्नी ताकत सुकिया नूं हरिया कर दिंदा तेरे उजड़े नूं हरिया नहीं करेगा सतगुरु कोल समर्थ है असीं रोज पढ़ने आ मेरे माधो जी सत संगत मिले सो तरिया गुर प्रसाद परम पद पाया सूके काश हरिया सैकंड ता हरियन तो सुकिया नूं हरिया कर दिंदा हुण कई वारी ऐसे रुख हुंदे ने जेड़े धरती विच गड्ढे ने ना वह हरे नहीं होंगे ते जिन्हां दियां टाणियां जान कट्टियां ते कई साल तक पईयां रहन वह सुक्कियां नूं कोई छेती हरिया नहीं कर सकता। पर गुरु ग्रंथ साहिब कहिंदे ने नहीं, तेरे गुरु कोल इन्नी कु ताकत ही बिन तुद होर जे मंगना सिर दुखां तै दुख दो नाम संतोखिया उतरा मन की भुख। जिहड़ी मैं अर्ज करनी चाहना जिहड़ा प्रमाण आप जी नूं चरणा विच बेनती करनी चाहना, कह लगे याद रखी गोल बन तिण हरिया कीतिया, तेरे सतगुरु ने जंगल के टुटे तिनके भी हरे कर दिते। नानक क्या मनुख ते बंदा उहदे सामने की बंदा ते चलदा फिरदा गुरु इहनू भी हरिया करे। तिरणता मेरन सहतिणता हरियन सुकियां नूं हरिया कर दिंदा सतगुरु ने बचन कह। कहन लगे जे तू तपिश मिटानी है ना कबीर तरवर रूपी राम है, जे तू चाहना है मेरी तपिश मिट जाए, जेड़ा प्रभु है ना ये रुख की तरह ही जिवें तप तपदा होवे शरीर जेठ दे महीने विच ते अंब होण संघने संघने अंबां दा होवे बाग ते तपदा होया पिंडा जे किते अंब दे थले बह जाए ना रुख थले ते उस पिंडे नूं किन्ना कुछ सकून मिलदा है। साहिब कहन लगे इसे तरह राबी वकारां दी तपश ने दुनिया सार दित्ती है, किसे नूं पुछ के देख अंदरों अग दियां लाटां पईयां निकलदियां ने। कबीर तरवर रूपी राम है ते पुछया इस रुख नूं लगदा कि ये जिहड़ा रब रुख फल रूपी बैराग, जदों इस रुख दे नेड़े जाइए इहनूं बैराग दा फल लगदा है बिरहों दा फल लगदा है, ते इहदी छां कहड़ी है? कहन लगे छाया रूपी साध है, साध दर ते गुरमुख जेड़े गुरमुख ने ओ इहदी छां ने, पर केड़ा गुरमुख जिन तपिया बात विवाद, जेड़ा गुरमुख अंदर दे झगड़े झमेले तो उपर उठ गया ओ रब रुख दी छां ही ते बिरहां दे नूं फल लगदे। पुछया सतगुरु ए छां तां सदा रहणी नहीं, अगला श्लोक बड़े कमाल दा, ए छां तां सदा रहणी नहीं। सतगुरु कि साडे हिरदे विच भी छां सदा रहेगी? असीं गुरु कोल आउंदे हां हुण टिकिया मन बाहर निकलना परत के ओही रस्से पैड़े मन ने फिर भजना है। ते कबीर साहब कहने कबीर ऐसा बीज बोए बारह मास फलंत, याद रख मन नूं टिका के अंदर नाम का बीज पवाए, जेड़े रब की छां इन्नी मिठी है ओदे फल विचों एक बीज तू ही ला ले। कबीर ऐसा बीज बोए बारह मास फलंत, शीतल छाया जिदी थां बड़ी ठंडी है, गैर फल गैर दर्शन दा गंभीर फिर गंभीरता का फल लगेगा, पंखी केर करंत फिर देखी तेरे जेड़े ज्ञान इंद्रे ने ना ए बाहर कलोर नहीं करनगे, ए नेत्र जेड़े ने रब दे दीदार कर करके रजी जान, अंदर ठंडा हो जाएगा। तिरणता मेरन सहकणता हरियन बूढ़नता तरियन, जेड़े डुबदे ने गुरु उन्हां नूं तार दिंदा है, क्योंकि गुरु आप तरिया है सिख नूं तारदा, ते जेड़ा प्यारे आप ही नहीं ना तरिया उन्हें सिख नूं तारना नहीं, जेड़ी बेड़ी आप ही डुबदी पई उन्हें उत्ते बैठे नूं किन्ने तार देने। मेरा गुरु पता किवें तारदा? सतगुरु की बाणी विच बचन आया धन धन कुल धन धन पिता, धन धन सो जननी जिन गुरु जनिया माए, धन धन गुरु जिनी नाम आराध्या आप तरिया जिनी दिठा तिना लए छड़ाए। मेरा गुरु आप तरे जदों सिख कोल जांदा ते कहिंदा नारायण नरपत नमस्कार है, ऐसे गुरु को बुल बल बल जाइए आप मुकत मोह तारा, गुरु तारदा अग्न सागर बुढ़त संसारा, नानक बां पकर सतगुर निस्तारा, गुरु तारदा लम्मी लम्मी नदी वह कंधी केरा हेठ बेड़े नूं कपर क्या करे जा पातन रहे, सुचेत बुढ़न ता तरियन डुबदियां नूं किनारे ला देंदे ने। ते साहिब जी अगे कहन लगे ऊणग ता भरियन ऊणे दर ते खाली, जेड़े नाम तो खाली ने, जेड़े गुणा तो खाली ने, जेड़े औलाद तो खाली ने, जेड़े दुनिया की दौलत वलो खाली ने, ऊणग ता भरियन मेरा गुरु ऊणिया नूं कृपा करके पढ़ लो उन्हां नूं भरपूर कर दिंदा। हजूर फिर अगे बचन करदे ने अंधकार को सूर उजारंग, जिथे हनेरा उथे सतगुरु करोड़ा सूरजां दा चान पैदा कर दिंदे, उथे चान बखेरदे ने। फिर अगे कहन लगे बिनवंत नानक हर गुर दया रंग, सारा श्लोक कह के ओ तीले तो पहाड़ डुबदे नू किनारे सुके नू हरिया हनेरे विच नू चानन ऊणे नू भर देंदा, पर कदों भरदा बिनवंत नानक हर गुर दयारंग जदो हरी रूप गुरु दया कर दे। अगला श्लोक साहब कह लगे ब्राह्मण संघ उतरने ब्राह्मण दर से ब्राह्मण संघ उतरने ओदे नाल उदरिया उदरन दर तुम्हें पार होया जा सकता है। समा तो होगा मैं सिर्फ दो चार मिनट अर्ज कर दिया। ब्राह्मण कौन है? गुरु ग्रंथ साहब की बाणी मुताबिक असी लोकी भावे दवारा कड़िया कर लिए जाते भापा है तरखाण है कंबोल है लगाना है। चेते रखो जिन्हां ने बाणी विच अपने आप नूं चमार भी कहा है ना कम चमड़े का करदे सन ओह भी कहिंदे सन मैं कम चमड़े का करना पर असली चमार तां तुसी लोग। उन्हें कहा बाबे रघदास ने उच्ची जात वाले नूं पुछया क्यों कम तू चमड़े का करे ते चमार असी? कह लगे मैं केवल मरे हुए पशुआ दे चम दियां जुत्तियां गंढना वा तुहाडा शरीर एक जुत्ती है तुसी सारी जिंदगी इस चमड़े नूं गंढन ते लगे रहिंदे। चमार मैं कि तुसी? उन्होंने बचन क्या चमरता गंठ ना जमी सब लोग उठावे पन ही। कह लगे लोग गंठ गंठ खरा बगुचा हों बिन गंठ है जाय पहुंचा। कह लगे मैं ता शरीर जुत्ती नू कभी टांका ही नहीं लाया तुसी मोह पिछे पै दिन रात शरीर की चमड़ी नू शिंगार दो ते जड़ा चमड़ी तक संबंध रखता उन्हू की कहिंदे? सतगुरु नू पुछिए ब्राह्मण कौन है? हजूर की बाणी विच बचन आया कह लगे गर्भ वास मैं कुल नहीं जाती ब्रह्म बिंब ते सब उत्पाती। कौन है ब्राह्मण? कौन कबीर जो ब्रह्म विचार है सो ब्राह्मण कहता है हमारा। ब्रह्म बिंब बिंबदार से जानना बिंबदार से अंश सतगुरु की बाणी विच भी बचन आंदा है। गुरु अमरदास का बचन है भैरो राग विच कह लगे जात का गर्भ ना करियो कोई ब्रह्म बिंब ते सब उपत होई सारे रब की अंश ने मत जात जात का मान करके कह मैं उच्चा वा। सतगुरु की बाणी विच आया गुरु नूं ही ब्राह्मण कह दिता। कह लगे सो सतगुर गुरु ओवे जिहड़ा ब्रह्म नूं बिंदता ब्रह्म नूं जानदा है। धन गुरु ग्रंथ साहिब विच साहिब कह लगे ब्रह्म संघ उतरन उस ब्राह्मण की संगत करदे तर जाईदा है। ब्रह्म कर्म जे पूर्ण है जिहड़ा ब्रह्म कर्मा विच पूरा है ब्रह्म कर्मा दर ते जिन्हों वाहगुरु के नाम की समझ पै गई असल विच ओ ब्राह्मण है ते बाकी कर्म फिर पोकट ही ने। जिन्हों ब्रह्म कर्म की सां समझ पै जाए ना प्यारे ओनू फिर जान की लोड़ नहीं रिधियां सिधियां उदो पिछे। हजूर ने बाणी विच क्या कह लगे ब्रह्म दिंदा है तिसदा ब्रह्म करै ब्रह्म दर्द दा ब्रह्म पुणा। कह लगे जेड़ा ब्रह्म नूं बिंद लैंदा जान लैंदा असली ब्राह्मण होवे। ब्रह्म दिंदा तिसदा ब्रह्म करै एक शब्द लिव लाओ नवनीति अठारह सिद्धि पिछियां लगे पिछा लगियां फिरै जो हर गिरदा है सदा वसाए। सतगुरु कह लगे असी ब्राह्मण ओवे जिन्हें प्रभु नूं जान पछाण लिया जिदी सांझ पैगी वाहगुरु दे नाल आत्म रतन संसार। कह लगे जिदा अंदर संसार विच रंगिया है ना नाम विच नहीं जुड़िया भावे कह मैं उच्ची जात वाला ब्राह्मण साहब लगे दहंते नर नानक निबला वह भावे उच्ची जात वाला भी होवे पर एक दुनिया तो निबल चला जाता है खाली चला जाता है। आओ प्यारे असी भी ब्रह्म कर्म कर्म करिए। मैं अर्ज करा बाणी विच एक श्लोक आया जदो कोई ब्रह्म कर्म करता ओनू पखंड कर्म भुल जाते। असी श्लोक पढ़ने पर पुस्तक संध्या बादंग सिल पूजस बगल समादंग मुख झूठ बिभूखन सारंग त्रैकाल तिहाल विचारन गल माला तिलक लाटन दो धोती वस्त्र कपाटन। कहन लगे असली ब्रह्म कर्म ए नहीं के पुस्तक पढ़ ली तिलक ला लिया धोती रख ली ते झूठ बोलिया रज के। कह लगे याद रख पर पुस्तक संध्या बादन सिल पूजस बगल समादन मुख झूठ बिभूखन सारंग त्रैकाल तिहाल विचारन गल माला तिलक लाटन दो धोती वस्त्र कपाटन। अगला शब्द है जो जानत ब्रह्म कर्म जितने ब्रह्म के कर्मां की समझ पै गई जितने नाम की समझ पै गई ना उदन धोतियां उदन गहने उदन आ झूठ बोलने वाली बिरती मुक जानी है। जे जानस ब्रह्म कर्म सब फोकट मैं चो कर्म फिर कहेंगे तो सब कुछ झूठा है। प्यारे ब्राह्मण वह जड़ा ब्रह्म बिंदा है तो चेते रखो सिख भी वह जड़ा गुरु न जुड़ता है केवल उपरों बावे नहीं साहब का कहने सो सिख सखा बंद कह भाई जे गुरका भाणा विच आवे अपना भाणा चला भाई विछड़ चोटा खावे जरा अपनी मर्जी।